ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਸੋਈ ਗਨਹੁ ਅਭਾਗਾ, ਚਰਨ ਕਮਲ ਜਾ ਕਾ ਮਨ ਰਾਗਿਓ, ਅੰਮੇ ਸਰੋਵਰ ਪਾਗਾ, ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਸੋਈ ਗਨਹੁ ਅਭਾਗਾ, ਚਰਨ ਕਮਲ ਜਾ ਕਾ ਮਨ ਰਾਗਿਓ, ਅੰਮੇ ਸਰੋਵਰ ਪਾਗਾ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਚੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ, ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ, ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵੋ, ਤਿਉਂ ਨਾਨਕ ਦਾਸ ਬੋ। ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਪਾਠ ਨਾਲ, ਕੀਰਤਨ ਨਾਲ ਸਰਸ਼ਾਰ ਹੋ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਦੇ ਮਾਲਕ ਸਤਿਗੁਰੂ ਜੀ ਦੇ ਇਸ ਪਾਵਨ ਅਸਥਾਨ ਤੇ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਅਸਥਾਨ ਤੇ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਕਿ ਇਸ ਹਰੀ ਦੇ ਮੰਦਰ ਵਿੱਚੋਂ ਜੋ ਪੋਥੀ ਪਰਮੇਸ਼ਰ ਕਾ ਥਾਨ, ਜੋ ਪਰਮੇਸ਼ਰ ਦਾ ਸਰਗੁਣ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਅੱਜ ਆਵਾਜ਼ਾ ਬਖਸ਼ਿਸ਼ ਕੀਤਾ ਹੈ, ਪਾਵਨ ਸ਼੍ਰੀ ਮੁੱਖ ਵਾਕ ਉਸਦੀ ਵਿਚਾਰ ਦਾ, ਜਿਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਇਸ ਗੱਲ 'ਤੇ ਸਾਨੂੰ ਅੱਜ ਸਗੋਂ ਜ਼ਿਆਦਾ ਸਟ੍ਰੈਸ ਦੇਣ ਦੀ ਲੋੜ ਹੈ, ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ, ਕਿਉਂਕਿ ਅੱਜ ਦਾ ਇਹ ਜਿਹੜਾ ਮੀਡੀਏ ਦਾ ਸਮਾਂ ਹੈ, ਮੈਂ ਸਮਝਦਾ ਕਿ ਇਹਦੀ ਵਰਤੋਂ ਘੱਟ ਹੈ। ਜਿਵੇਂ ਸਾਇੰਸ ਦੀ, ਗਿਆਨ ਦੀ, ਵਿਗਿਆਨ ਦੀ ਵਰਤੋਂ ਘੱਟ ਹੈ, ਇੱਕ ਵਰਤੋਂ ਜ਼ਿਆਦਾ ਹੈ। ਇਹ ਸਾਰੀ ਦੁਨੀਆ ਆਤਿਸ਼ ਦੁਨੀਆ, ਜਿਹੜਾ ਕਦੇ ਸਤਿਗੁਰੂ ਜੀ ਨੇ ਬਚਨ ਬਾਣੀ ਵਿੱਚ ਉਚਾਰਿਆ ਸੀ, ਇੱਕ ਅੱਗ ਦਾ ਢੇਰ ਬਣ ਕੇ ਬਹਿ ਗਈ ਹੈ। ਪਤਾ ਹੀ ਨਹੀਂ ਕੌਣ ਕਿਸ ਪਾਸੇ ਤੋਂ ਲਾਂਬੂ ਲਾਏਗਾ, ਇਹ ਚਮਨ ਸੜ ਜਾਏਗਾ। ਇਸੇ ਤਰ੍ਹਾਂ ਇਸ ਮੀਡੀਏ ਦੀ ਵਰਤੋਂ ਘੱਟ ਕੋ ਵਰਤੋਂ ਜ਼ਿਆਦਾ ਹੈ। ਸੱਚ ਬਹੁਤ ਕੌੜਾ ਹੈ। ਆਮ ਹਾਲਤ ਵਿੱਚ ਵੀ ਸਾਡੀ ਜ਼ਿੰਦਗੀ ਦੇ ਅੰਦਰ ਜੋ ਕੁਝ ਵੀ ਪਰਮਾਤਮਾ ਨੇ ਸਾਨੂੰ ਪਰੋਸ ਕੇ ਦਿੱਤਾ, ਉਹਦੀ ਵਰਤੋਂ ਘੱਟ ਹੈ, ਇੱਕ ਵਰਤੋਂ ਜ਼ਿਆਦਾ ਹੈ। ਉਹਦਾ ਸਦ ਉਪਯੋਗ ਜਿਹੜਾ ਹੈ ਉਹ ਅਸੀਂ ਘੱਟ ਕਰਦੇ ਹਾਂ, ਦੁਰ ਉਪਯੋਗ ਜਿਹੜਾ ਹੈ ਅਸੀਂ ਉਹਦਾ ਬਹੁਤਾ ਕਰਦੇ ਹਾਂ। ਨਹੀਂ ਤਾਂ ਇਹ ਬਿਲਕੁਲ ਸੱਚ ਹੈ ਕਿ ਕਲਯੁਗ ਉਤਮੋ ਯੁਗਾ ਮਾਹੀ, ਜਿੰਨੇ ਯੁੱਗ ਅੱਜ ਤੱਕ ਹੋਏ ਨੇ ਸਭ ਤੋਂ ਉੱਤਮ ਯੁੱਗ ਇਹੋ ਹੀ ਹੈ। ਸੈਕਿੰਡ ਦੇ ਵਿੱਚ ਤੁਸੀਂ ਹਜ਼ਾਰਾਂ ਮੀਲ ਦੂਰ ਆਪਣੇ ਸੱਜਣ ਦੇ ਨਾਲ ਰੂਬਰੂ ਹੋ ਕੇ ਗੱਲ ਕਰ ਸਕਦੇ ਹੋ, ਘੰਟਿਆਂ ਵਿੱਚ ਤੁਸੀਂ ਉੱਡ ਕੇ ਉਹਦੇ ਕੋਲ ਜਾ ਸਕਦੇ ਹੋ, ਕਿਤੇ ਵੀ ਬੈਠ ਕੇ ਤੁਸੀਂ ਆਪਣਾ ਵਣਜ ਵਪਾਰ ਇਸ ਇੰਟਰਨੈੱਟ ਦੇ ਜ਼ਰੀਏ ਕਰ ਸਕਦੇ ਹੋ। ਅਜੇ ਵੀ ਯੁੱਗ ਮਾੜਾ ਹੈ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਸੀਂ ਲਾਈਵ ਕਰ ਸਕਦੇ ਹਾਂ, ਅਜੇ ਵੀ ਯੁੱਗ ਮਾੜਾ ਹੈ। ਇਹ ਯੁੱਗ ਸਾਰਿਆਂ ਤੋਂ ਚੰਗਾ ਹੈ, ਪਰ ਜੋ ਕੁਝ ਪਰਮਾਤਮਾ ਨੇ ਦਿੱਤਾ ਹੈ, ਜ਼ਰੂਰਤ ਅੱਜ ਇਸ ਗੱਲ ਦੀ ਹੈ ਕਿ ਜੇ ਇਸ ਦੀ ਵਰਤੋਂ ਸਿੱਖੀ ਜਾਏ ਤਾਂ ਵੇਖੋ, ਅੱਗ ਚੁੱਲ੍ਹੇ ਵਿੱਚ ਬਲਦੀ ਹੈ ਅਤੇ 36 ਪ੍ਰਕਾਰ ਦੇ ਭੋਜਨ ਬਣਾਉਂਦੀ ਹੈ, ਪਰ ਜੇ ਚੁੱਲ੍ਹੇ ਤੋਂ ਬਾਹਰ ਬਲਣ ਲੱਗ ਜਾਏ ਤਾਂ ਘਰ ਸਾੜ ਕੇ ਸੁਆਹ ਕਰ ਦਿੰਦੀ ਹੈ। ਔਰ ਮੈਨੂੰ ਇਹ ਗੱਲ ਬੜੀ ਅਪੀਲ ਕਰਦੀ ਹੈ ਕਿ ਘਰ ਕੋ ਆਗ ਲੱਗੀ ਘਰ ਕੇ ਚਿਰਾਗ ਸੇ, ਗੁਆਂਢੀਆਂ ਦੇ ਦੀਵੇ ਨਾਲ ਕਦੇ ਕਿਸੇ ਦਾ ਘਰ ਨਹੀਂ ਸੜਿਆ, ਘਰ ਜਦੋਂ ਵੀ ਸੜਦਾ ਆਪਣੀ ਦੀਵੇ ਨਾਲ ਸੜਦਾ, ਜਿਹੜਾ ਸ਼ਾਰਟ ਸਰਕਟ ਹੈ ਉਹ ਤੁਹਾਡੀਆਂ ਹੀ ਤਾਰਾਂ ਨਾਲ ਹੁੰਦਾ, ਗੁਆਂਢੀਆਂ ਦੀਆਂ ਤਾਰਾਂ ਨਾਲ ਨਹੀਂ ਹੁੰਦਾ। ਜਿੰਨਾ ਅਸੀਂ ਨੁਕਸਾਨ ਕਰਦੇ ਆਪਣਿਆਂ ਤੋਂ ਕਰਦੇ ਹਾਂ, ਬੇਗਾਨਿਆਂ ਤੋਂ ਨਹੀਂ ਕਰਦੇ। ਇਹੋ ਜਿਹੀ ਮਰਿਆਦਾ ਜਿਹੜੀ ਸਤਿਗੁਰੂ ਨੇ ਸਾਨੂੰ ਬੰਨ੍ਹ ਕੇ ਦਿੱਤੀ ਹੈ, ਹਰ ਸਿੱਖ ਸਵੇਰੇ ਬੈਕੁੰਠ ਧਾਮ ਦੇ ਵਿੱਚ ਬੈਠ ਸਕਦਾ, ਬਸ਼ਰਤ ਕਿ ਉਸਨੂੰ ਇਸ ਦੀ ਵਰਤੋਂ ਆਉਂਦੀ ਹੋਵੇ। ਨਿਤਾ ਪ੍ਰਤੀ ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਖੋਵੇ। ਕੀਰਤਨ ਦੇ ਵਿੱਚ ਇਹ ਸੁੱਕਿਆ ਹੋਇਆ ਮਨ ਜਿਹੜਾ ਇਹ ਹਰਿਆ ਹੋ ਜਾਂਦਾ ਹੈ, ਭਿੱਜ ਜਾਂਦਾ ਹੈ। ਫਿਰ ਕਥਾ ਦਾ ਸਾਬਣ ਇਸ ਦੀ ਜਨਮਾਂ ਜਨਮਾਂਤਰਾਂ ਦੀ ਮੈਲ ਕੱਟਦਾ। ਪਰ ਜੇ ਅਸੀਂ ਸਤਿਗੁਰੂ ਜੀ ਦੀ ਬਾਣੀ ਤੋਂ ਮਾਰਗ ਦਰਸ਼ਨ ਪ੍ਰਾਪਤ ਕਰੀਏ ਤਾਂ, ਸੋ ਅੱਜ ਸਾਨੂੰ ਇਸ ਗੱਲ ਵੱਲ ਬਹੁਤੀ ਤਵੱਜੋ ਦੇਣੀ ਚਾਹੀਦੀ ਹੈ ਕਿ ਜਿੰਨਾ ਸੰਸਾਰ ਸਾਨੂੰ ਸਵਾਲ ਕਰਦਾ ਕਿ ਸ਼ਬਦ ਗੁਰੂ ਕਿਵੇਂ ਹੋ ਸਕਦਾ, ਗ੍ਰੰਥ ਗੁਰੂ ਕਿਵੇਂ ਹੋ ਸਕਦਾ, ਸਰੀਰ ਗੁਰੂ ਤੋਂ ਬਿਨਾਂ ਕਿਵੇਂ ਧਰਮ ਦੀ ਦੁਨੀਆਂ ਦੇ ਵਿੱਚ ਨਿਰਵਾਹ ਹੋ ਸਕਦਾ, ਉਹਨਾਂ ਹੀ ਸਾਨੂੰ ਸਗੋਂ ਪਰਪੱਕ ਹੋ ਕੇ ਤੁਰਨ ਦੀ ਲੋੜ ਹੈ। ਅੱਜ ਵੀ ਸਤਿਗੁਰੂ ਸਾਡੇ 'ਤੇ ਮਿਹਰਮਤ ਕਰਦੇ ਨੇ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਸਾਡੀ ਗਲਤੀ ਸਿਰਫ ਇੰਨੀ ਹੈ ਕਿ ਅਸੀਂ ਹਰ ਪੰਕਤੀ ਦੇ ਅਰਥ ਵਪਾਰਕ ਦੁਨੀਆਂ ਦੇ ਅਨੁਸਾਰ ਕੀਤੇ ਨੇ ਕਿ ਸਾਨੂੰ ਰੋਜ਼ ਨਵੀਆਂ ਦਾਤਾਂ ਦਿੰਦਾ। ਸਤਿਗੁਰੂ ਦੀ ਜਿਹੜੀ ਦਾਤ ਹੈ, ਸਭ ਤੋਂ ਵੱਡੀ ਦਾਤ ਜਿਹੜੀ ਉਹ ਗਿਆਨ ਦੇ ਰੂਪ ਵਿੱਚ ਹੈ। ਜਦੋਂ ਧਰਤੀ ਦੇ ਜੀਵਾਂ ਨੇ ਪੁਕਾਰ ਕੀਤੀ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਇਸ ਮਾਤ ਲੋਕ ਵਿੱਚ ਆਏ ਸਨ, ਉਦੋਂ ਸਭ ਕੁਝ ਮੌਜੂਦ ਸੀ। ਔਰ ਇਸ ਦਾ ਪ੍ਰਮਾਣ ਹੈ ਕਿ ਜਦੋਂ ਸਤਿਗੁਰੂ ਜੀ ਨੇ ਧਿਆਨ ਧਰ ਕੇ ਵੇਖਿਆ ਤਾਂ ਉਹਨਾਂ ਨੂੰ ਇਹ ਸੰਸਾਰ ਬਲਦਾ ਸੜਦਾ ਨਜ਼ਰ ਆਇਆ, ਤਾਂ ਉਹਨਾਂ ਨੇ ਫਿਰ ਜਦੋਂ ਇਸ ਰੋਗ ਦਾ ਦਾਰੂ ਬੁੱਝਿਆ ਤਾਂ ਸਮਝ ਆ ਗਈ ਕਿ ਗੁਰੂ ਤੋਂ ਬਿਨਾਂ ਗੁਬਾਰ ਹੈ, ਇਹ ਜਿਹੜੀ ਦੁਨੀਆ ਅੰਧੇਰਾ ਢੋ ਰਹੀ ਹੈ, ਇਹ ਜਿਹੜੀ ਦੁਨੀਆ ਅਗਿਆਨਤਾ ਦੇ ਵਿੱਚ ਗਵਾਚੀ ਹੋਈ ਹੈ, ਇਹਦਾ ਸਿਰਫ ਇੱਕੋ ਹੀ ਇੱਕ ਕਾਰਨ ਹੈ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਗੁਰੂ ਨਹੀਂ ਹੈਗਾ। ਸੋ ਮੈਂ ਬੜੇ ਨਿਮਰ ਭਾਵ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਦੇ ਅਰਥ ਅਸੀਂ ਗਿਆਨ ਦੇ ਦਾਤੇ ਦੇ ਰੂਪ ਵਿੱਚ ਮੰਨ ਲਈਏ, ਕਿਉਂਕਿ ਹੈਗੀ ਇਹ ਨੇ। ਅਗਲੀ ਗੱਲ ਤਾਂ ਸਾਨੂੰ ਗੁਰੂ ਨੇ ਸਮਝਾਈ ਸੀ, ਨਹੀਂ ਤਾਂ ਇਹ ਮਤ ਸੋਚਣਾ ਕਿ ਸੰਸਾਰ ਦੇ ਅੰਦਰ ਅਵਤਾਰ ਪੂਜਾ ਸੀ, ਦੇਵ ਪੂਜਾ ਸੀ। ਮੈਂ ਜੋ ਸਮਝ ਸਕਿਆ ਕਿ ਮਨੁੱਖ ਕਮਲਾ ਨਹੀਂ, ਔਰ ਇਹਦੀ ਇੱਕ ਬੜੀ ਛੋਟੀ ਜਿਹੀ ਉਦਾਹਰਣ ਹੈ। ਇਹ ਘਟਨਾਵਾਂ ਸਾਡੇ ਨਾਲ ਰੋਜ਼ ਘਟਦੀਆਂ ਨੇ। ਮੇਰੇ ਨਾਲ ਹੀ ਇੱਕ ਸੇਵਾ ਕਰਨ ਵਾਲਾ ਸਿੰਘ, ਮੈਨੂੰ ਪਤਾ ਲੱਗਿਆ ਉਹਦੇ ਮਾਤਾ ਜੀ ਚੜ੍ਹਾਈ ਕਰ ਗਏ ਨੇ, ਅਚਾਨਕ ਉਹ ਛੁੱਟੀ ਚਲਾ ਗਿਆ, ਵਾਪਸ ਆਇਆ। ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਵਾਪਸ ਆ ਗਏ ਹੈ, ਪਰ ਜਦੋਂ ਅਚਾਨਕ ਮੇਰੇ ਕਮਰੇ ਵਿੱਚ ਆਉਂਦਾ ਤਾਂ ਮੈਨੂੰ ਇੱਕਦਮ ਯਾਦ ਆਇਆ ਵੀ ਇਹਦੇ 'ਤੇ ਮਾਤਾ ਜੀ ਚੜ੍ਹਾਈ ਕਰ ਗਏ ਨੇ। ਉਹ ਕੋਈ ਗੱਲ ਕਹਿਣ ਲੱਗਾ, ਮੈਂ ਕਿਹਾ ਵੀਰ ਬਹਿ ਜਾ, ਮੈਂ ਤੇਰੇ ਨਾਲ ਪਹਿਲਾਂ ਮਾਤਾ ਜੀ ਦਾ ਦੁੱਖ ਸਾਂਝਾ ਕਰਨਾ ਹੈ। ਮੈਂ ਕਿਹਾ ਬੜੀ ਦੁਖਦ ਖਬਰ ਸੀ ਕਿ ਤੂੰ ਅਚਾਨਕ ਚਲਾ ਗਿਆ, ਕਿ ਤੁਹਾਡੇ ਮਾਤਾ ਜੀ ਚੜ੍ਹਾਈ ਕੀਤੇ ਨੇ। ਕਹਿਣ ਲੱਗਾ ਜੀ ਬਿਮਾਰ ਰਹਿੰਦੇ ਸੀ। ਉਹਨੇ ਫਿਰ ਗੱਲ ਬਦਲ ਲਈ, ਮੈਂ ਫਿਰ ਵਾਪਸ ਉੱਥੇ ਹੀ ਗਿਆ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ, ਬਿਮਾਰ ਹੋਵੇ ਤਾਂ ਫਿਰ ਕਿਹੜਾ ਮਾਂ ਮਾਂ ਨਹੀਂ ਹੁੰਦੀ। ਉਹਨੇ ਫਿਰ ਕਿਹਾ, ਔਖੀ ਬੜੀ ਸੀ, ਮੈਂ ਫਿਰ ਗੱਲ ਬਦਲੀ, ਪਰ ਉਹਦੇ ਜਾਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਜੇ ਚੰਗੀ ਭਲੀ ਰੋਟੀਆਂ ਪਕਾਉਂਦੀ ਹੁੰਦੀ ਤਾਂ ਇਹਨੇ ਰੋ ਪੈਣਾ ਸੀ ਮੇਰੀ ਗੱਲ ਸੁਣ ਕੇ। ਹੁਣ ਇਹਨੂੰ ਕੋਈ ਦੁੱਖ ਨਹੀਂ, ਕਿਉਂਕਿ ਉਹ ਕਿਸੇ ਕੰਮ ਦੀ ਨਹੀਂ ਸੀ ਵਿਚਾਰੀ। ਮੈਨੂੰ ਖਿਮਾ ਕਰਨਾ, ਬੰਦੇ ਨੂੰ ਮੈਂ ਜੋ ਸਮਝ ਪਾਇਆ, ਬੰਦਾ ਇੰਨਾ ਮਤਲਬੀ ਹੈ, ਇਹ ਤਾਂ ਮਾਂ ਪਿਓ ਨੂੰ ਨਹੀਂ ਮੰਨਦਾ, ਦੇਵੀ ਦੇਵਤੇ ਨੂੰ ਕਿਉਂ ਮੰਨੇਗਾ ਜੀ। ਅਗਲਿਆਂ ਨੇ ਸਮਝਾਇਆ ਵੀ ਜੇ ਹਵਾ ਲੈਣੀ ਹੈ ਤਾਂ ਪਵਨ ਦੇਵਤੇ ਨੂੰ ਮੰਨ, ਪਾਣੀ ਲੈਣਾ ਹੈ ਤਾਂ ਫਿਰ ਤੂੰ ਜਲ ਦੇਵਤੇ ਨੂੰ ਮੰਨ, ਅੱਗ ਲੈਣੀ ਹੈ ਤਾਂ ਅਗਨ ਦੇਵਤੇ ਨੂੰ ਮੰਨ। ਮਨੁੱਖ ਜਿਹੜਾ ਹੈ ਇਹ ਐਵੇਂ ਦੇਵ ਪੂਜਾ ਵਿੱਚ ਨਹੀਂ ਸੀ ਚਲਾ ਗਿਆ। ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਸਮਝਾਇਆ ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਬੰਦਿਆ ਤੈਨੂੰ ਇਸ ਹਨੇ ਹਨੇ ਦੀ ਮੀਰੀ ਦੇ ਮਗਰ ਜਾਣ ਦੀ ਲੋੜ ਨਹੀਂ ਹੈ। ਮੈਂ ਤੈਨੂੰ ਦੱਸਦਾ ਕਿ ਸਭ ਸੁੱਖ ਦਾਤਾ ਰਾਮ ਹੈ। ਇਹ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹੇ ਪ੍ਰਭਾਨ ਹੈ। ਅਸਲ ਵਿੱਚ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿਹੜਾ ਦਾਤਾ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਕੇਵਲ ਇੱਕ ਪਰਮਾਤਮਾ ਹੈ। ਸਾਨੂੰ ਫਿਰ ਵਾਪਸ ਉੱਥੇ ਚਲੇ ਜਾਣਾ ਚਾਹੀਦਾ ਹੈ। ਗਿਆਨ ਦਾ ਦਾਤਾ ਗੁਰੂ ਹੈ, ਪਦਾਰਥਾਂ ਦਾ ਦਾਤਾ ਪਰਮੇਸ਼ਰ ਆਪ ਹੈ। ਇਹ ਗੱਲ ਸਾਨੂੰ ਗੁਰੂ ਨੇ ਖੁਦ ਸਮਝਾਈ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਜੇ ਸੌ ਚੰਦਾ ਉਗਵੇਂ, ਸੂਰਜ ਚੜ੍ਹੇ ਹਜ਼ਾਰ, ਇਹ ਤੈ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਘੋਰ ਅੰਧੇਰਾ ਹੈ, ਇਕੱਲਾ ਅੰਧੇਰਾ ਨਹੀਂ ਹੈ, ਅੰਧਕਾਰ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਜਿਸ ਤਰ੍ਹਾਂ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗਿਆਨ ਗੁਰੂ ਤੋਂ ਬਿਨਾਂ ਨਹੀਂ ਹੈ, ਗਿਆਨ ਦਾ ਦਾਤਾ ਗੁਰੂ ਹੈ। ਤੇ ਅੱਜ ਫਿਰ ਇਹ ਮੇਰਾ ਸਾਹਿਬ ਨੀਤ ਨਵਾਂ ਹੈ, ਇਹ ਸਦਾ ਸਦਾ ਦੇ ਦਾਤੇ ਦਾ ਰੂਪ ਹੈ, ਇਹ ਸਦਾ ਦਾ ਦਤਾਰ ਹੈ। ਇਹ ਗੱਲ ਸੱਚ ਹੈ, ਵਿਅਕਤੀ ਰੋਜ਼ ਉਪਦੇਸ਼ ਨਹੀਂ ਦੇ ਸਕਦਾ, ਇਹਦੀ ਬਹੁਤੀ ਸੀਮਾ ਤੇ ਤਿੰਨ ਵਾਰੀ ਹੈ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਜਦੋਂ ਚੌਥੀ ਵਾਰੀ ਵੀ ਕੋਈ ਨਾ ਸੁਣੇ ਮੰਨੇ ਤੋਂ ਕਹੇਗਾ ਭਾਈ ਜਾ ਕੰਮ ਕਰ ਆਪਣਾ ਜਾ ਕੇ, ਜੇ ਤੂੰ ਗੱਲ ਸੁਣਨੀ ਮੰਨਣੀ ਨਹੀਂ ਤੇ ਮੈਂ ਵਿਹਲਾ ਥੋੜ੍ਹਾ। ਇਹ ਗੁਰੂ ਹੀ ਹੈ, ਅਸੀਂ ਸਾਲਾਂ ਬੱਧੀ ਉਮਰ ਆਪਣੀ ਬਿਤਾ ਲਈ ਹੈ, ਦਹਾਕੇ ਬਿਤਾ ਦਿੱਤੇ ਨੇ, ਅਵਸਥਾਵਾਂ ਸਾਡੀਆਂ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪੇ ਵਾਲੀ ਆ ਗਈ ਹੈ, ਪਰ ਅਜੇ ਵੀ ਸਤਿਗੁਰੂ ਜੀ ਨੇ ਆਪਣਾ ਸੁਭਾਅ ਨਹੀਂ ਬਦਲਿਆ। ਸਤਿਗੁਰੂ ਪਿਤਾ ਅੱਜ ਵੀ ਸਾਨੂੰ ਉਵੇਂ ਹੀ ਉਪਦੇਸ਼ ਦਿੰਦੇ ਨੇ, ਅੱਜ ਵੀ ਸਤਿਗੁਰੂ ਜੀ ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਹੈ, ਬਾਣੀ ਉਚਾਰਨ ਕਰਤਾ ਜਿਹੜਾ ਸਰੀਰ ਹੈ ਉਹ ਪੰਜਵਾਂ ਹੈ, ਭਾਵ ਜਗਤ ਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਜੋਤ ਜੁਗਤ ਦੇ ਪੰਜਵੇਂ ਅਧਿਕਾਰੀ ਧੰਨ ਸ਼੍ਰੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਇਸ ਬਾਣੀ ਨੂੰ, ਇਸ ਸ਼ਬਦ ਨੂੰ ਉਚਾਰਨ ਕੀਤਾ। ਹਾਂਜੀ,
ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨ ਹੋ ਅਭਾਗਾ।
ਜਿਸ ਵਿਅਕਤੀ ਨੂੰ ਪ੍ਰਾਣਾਂ ਦਾ ਪਤੀ, ਸਵਾਸਾਂ ਦਾ ਮਾਲਕ ਵਾਹਿਗੁਰੂ ਭੁੱਲ ਜਾਵੇ, ਉਹਨੂੰ ਭਾਈ ਆਪਣੀ ਜ਼ਿੰਦਗੀ ਵਿੱਚ ਤੁਸੀਂ ਬਦਕਿਸਮਤ ਸਮਝਣਾ। ਹੁਣ ਅਸੀਂ ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ ਜੀ ਤੁਹਾਡੇ ਭਾਗ ਚੰਗੇ ਨੇ ਜੀ, ਤੁਸੀਂ ਖੁਸ਼ਕਿਸਮਤ ਹੋ ਜੀ, ਬਸ ਤੁਸੀਂ ਬੜੇ ਲੱਕੀ ਹੋ ਜੀ। ਕਈ ਆਪ ਹੀ ਕਹੀ ਜਾਂਦੇ ਨੇ ਜੀ ਬਸ ਮੇਰੀ ਤਾਂ ਕਿਸਮਤ ਚੰਗੀ ਹੈ ਜੀ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਅਸਲ ਵਿੱਚ ਇਹ ਮਨੁੱਖ ਤੇਰੀ ਹੋਂਦ ਕਿਹਦੇ ਕਰਕੇ ਹੈ, ਕਿ ਤੇਰੀ ਹੋਂਦ ਕੋਠੀ ਕਰਕੇ ਹੈ, ਫੈਕਟਰੀ ਕਰਕੇ ਹੈ, ਕਿਸੇ ਬੈਂਕ ਬੈਲੈਂਸ ਕਰਕੇ ਹੈ? ਨਹੀਂ ਭਾਈ, ਹੁਣ ਕਰਨਾ ਕਿਰਪਾ ਆਪ ਜੀ ਨੇ, ਇਹ ਪੰਕਤੀਆਂ ਮੇਰੇ ਨਾਲ ਪੜ੍ਹਨੀਆਂ। ਹਮ ਆਦਮੀ ਹਾਂ ਇੱਕ ਦਮੀ, ਜੇ ਅਸੀਂ ਮਨੁੱਖ ਹਾਂ ਤਾਂ ਸਿਰਫ ਦਮ ਕਰਕੇ ਹਾਂ ਭਾਈ, ਅਸੀਂ ਕੋਠੀ ਕਰਕੇ ਆਦਮੀ ਨਹੀਂ ਹਾਂ, ਅਸੀਂ ਫੈਕਟਰੀ ਕਰਕੇ ਆਦਮੀ ਨਹੀਂ ਹਾਂ। ਸਗੋਂ ਸੱਚ ਇਹ ਹੈ ਕਿ ਜਦੋਂ ਮਨੁੱਖ ਬਿਲਕੁਲ ਆਪਣਾ ਕਾਰੋਬਾਰ ਸਟੈਬਲਿਸ਼ ਕਰ ਲੈਂਦਾ ਹੈ, ਬਿਲਕੁਲ ਸਹੀ ਅਵਸਥਾ ਦੇ ਵਿੱਚ ਸਥਾਪਿਤ ਕਰ ਲੈਂਦਾ, ਘਰ ਮਕਾਨ ਬਣਾ ਲੈਂਦਾ, ਬੱਚੇ ਧੀਆਂ ਪੁੱਤ ਵਿਆਹ ਲੈਂਦਾ, ਰੱਬ ਕਹਿੰਦਾ ਚੱਲ ਚੱਲੀਏ, ਸਗੋਂ ਜਿੰਨਾ ਚਿਰ ਮਨੁੱਖ ਸੰਘਰਸ਼ ਵਿੱਚ ਰਹਿੰਦਾ ਉਹਨਾਂ ਚਿਰ ਸਰੀਰ ਵੀ ਠੀਕ ਰਹਿੰਦਾ, ਉਹਨਾਂ ਚਿਰ ਹਯਾਤੀ ਵੀ ਬਣੀ ਰਹਿੰਦੀ ਹੈ। ਪਰ ਜਦੋਂ ਇਹ ਸਾਰਾ ਕੁਝ ਹੋ ਜਾਂਦਾ, ਛੋਟੇ ਛੋਟੇ ਬੱਚੇ ਖੇਡ ਖੇਡਦੇ ਹੁੰਦੇ ਨੇ ਪਿੰਡਾਂ ਵਿੱਚ, ਇੱਕ ਬੱਚਾ ਬੈਠ ਜਾਂਦਾ, ਦੂਜੇ ਬੱਚੇ ਉਹਦੇ ਸਿਰ 'ਤੇ ਆ ਕੇ ਨਾ ਆਪਣੇ ਹੱਥ ਦੀਆਂ ਮੁੱਠੀਆਂ ਜੀਆਂ ਬਣਾ ਕੇ ਰੱਖ ਲੈਂਦੇ ਨੇ, ਅਤੇ ਉਹ ਫਿਰ ਇੱਕ ਦੂਜੇ ਨੂੰ ਪੁੱਛਦੇ ਨੇ ਵੀ ਭੰਡਾ ਭੰਡਾਰੀ ਆ ਕਿੰਨਾ ਕੁ ਭਾਰ, ਤੂੰ ਕਹਿੰਦਾ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਸੱਚ ਇਹ ਹੈ, ਸ਼ਾਇਦ ਹੀ ਵਾਹਿਗੁਰੂ ਕਦੇ ਕਿਸੇ ਨੂੰ ਇਹੋ ਜਿਹਾ ਸਮਾਂ ਦੇਵੇ ਉਸ ਅਵਸਥਾ ਦੇ ਵਿੱਚ। ਮੈਂ ਕਿਉਂਕਿ ਮੈਂ ਤਾਂ ਇਹ ਗੱਲ ਸਮਝਦਾ ਕਿ ਸੁੱਖ ਇੱਕ ਅਵਸਥਾ ਹੈ, ਔਰ ਇਹ ਅਵਸਥਾ ਤੁਹਾਡੀ ਨਾਮ ਤੋਂ ਬਣਨੀ ਹੈ, ਸਿਮਰਨ ਤੋਂ ਬਣਨੀ ਹੈ, ਭਗਤੀ ਤੋਂ ਬਣਨੀ ਹੈ, ਸੰਗਤ ਤੋਂ ਬਣਨੀ, ਸੇਵਾ ਤੋਂ ਬਣਨੀ ਹੈ, ਇਹ ਦੁਨੀਆ ਦੀ ਧਨ ਦੌਲਤ ਤੋਂ ਨਹੀਂ ਬਣ ਸਕਦੀ, ਕਿਉਂਕਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪ੍ਰਮੰਤਾ। ਹੁਣ ਸਾਡੇ ਸਾਰਿਆਂ 'ਤੇ ਜਿਹੜੀ ਚੀਜ਼ ਲਾਗੂ ਹੁੰਦੀ ਉਹ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਪਰ ਸੁਖੀ ਹੋਣ ਵਾਲਾ ਮਨੁੱਖ ਕੌਣ ਹੈ? ਜਿਹਦੇ 'ਤੇ ਉਸ ਵਾਹਿਗੁਰੂ ਦੀ ਕਿਰਪਾ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ। ਫਿਰ ਸਤਿਗੁਰੂ ਕਹਿੰਦੇ ਨੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ, ਉਹੀ ਸੁਖੀ ਹੈ, ਉਹਦਾ ਸੰਸਾਰ 'ਤੇ ਆਉਣਾ ਵੀ ਮੁਬਾਰਕ ਹੈ। ਅਤੇ ਸਤਿਗੁਰੂ ਕਹਿੰਦੇ ਭਾਈ ਮੈਂ ਉਹਦੇ ਤੋਂ ਸਦਕੇ ਵੀ ਜਾਂਦਾ ਕਿ ਘੱਟੋ ਘੱਟ ਕੋਈ ਤਾਂ ਹੈ ਜਿਹੜਾ ਜੀਵਨ ਦੀ ਬਾਜ਼ੀ ਜਿੱਤ ਕੇ ਚੱਲੇ, ਨਹੀਂ ਤਾਂ ਚੱਲੇ ਜਵਾਰੀ ਦੋਵੇਂ ਹੱਥ ਝਾਰ, ਸਭ ਕੁਝ ਗਵਾ ਕੇ ਅਸੀਂ ਇਸ ਸੰਸਾਰ ਤੋਂ ਚਲੇ ਜਾਂਦੇ ਹਾਂ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਮਝਾਉਂਦੇ ਨੇ ਭਾਈ ਉਹ ਪ੍ਰਾਣਾਂ ਦਾ ਦਾਤਾ ਕਿਉਂ ਵਿਸਰੇ। ਇਹ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ, ਸ਼ਾਇਦ ਇਹੋ ਹੀ ਕਾਰਨ ਸੀ ਕਿ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਨੇ ਸਾਨੂੰ ਸਮਝਾਇਆ ਸੀ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਭਜ ਹਰ ਮਨਾ ਜਿਹੇ ਬਿਦ ਜਲ ਕੋ ਮੀਨ। ਜੇ ਤੂੰ ਗੁਣ ਨਹੀਂ ਗਾਉਂਦਾ ਤਾਂ ਇਹ ਤੇਰਾ ਜਨਮ ਵਿਅਰਥ ਹੈ, ਪਰ ਜੇ ਤੂੰ ਗੁਣ ਗਾਉਣਾ ਚਾਹੁੰਦਾ ਤਾਂ ਫਿਰ ਇਹ ਜਾਚ ਮੱਛੀ ਕੋਲੋਂ ਸਿੱਖ ਲਵੀ। ਪੁੱਛਿਆ ਜਾਏ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ, ਮੱਛੀ ਕੋਲ ਤੇ ਜ਼ੁਬਾਨ ਨਹੀਂ ਹੈ, ਦੁਨੀਆਂ ਦੇ ਵਿੱਚ ਕਦੇ ਕਿਸੇ ਨੇ ਉਸ ਨੂੰ ਪਾਣੀ ਪਾਣੀ ਕਰਦਿਆਂ ਨਹੀਂ ਸੁਣਿਆ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਭਾਈ ਮੈਨੂੰ ਪਤਾ ਹੈ, ਪਰ ਇੱਕ ਗੱਲ ਚੇਤਾ ਰੱਖਣਾ ਕਿ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਦੁੱਧ ਵਿੱਚ ਪਾ ਦਿਓ, ਸ਼ਹਿਦ ਵਿੱਚ ਪਾ ਦਿਓ, ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟ ਦਿਓ, ਉਹ ਤੁਹਾਨੂੰ ਕਦੇ ਤਾਰੀ ਲਾ ਕੇ ਨਹੀਂ ਵਿਖਾਏਗੀ, ਕਦੇ ਅਥਖੇਲੀ ਕਰਕੇ ਨਹੀਂ ਵਿਖਾਏਗੀ, ਉਹ ਤੜਫੇਗੀ ਤੁਹਾਡੇ ਸਾਹਮਣੇ, ਤੁਹਾਡਾ ਮਨ ਵੀ ਵਿਚਲਿਤ ਹੋਏਗਾ ਕਿ ਇਹ ਕਿਤਨੀ ਪੀੜਾ ਸਹਾਰ ਰਹੀ ਹੈ। ਇਹਦਾ ਅਰਥ ਇਹ ਹੈ ਕਿ ਮੱਛੀ ਨੇ ਪਾਣੀ ਨੂੰ ਸਿਮਰਨ ਨਹੀਂ ਬਣਾਇਆ, ਮੱਛੀ ਨੇ ਪਾਣੀ ਨੂੰ ਜੀਵਨ ਬਣਾਇਆ। ਸਤਿਗੁਰੂ ਪਿਤਾ ਮਹਾਰਾਜ ਸਾਨੂੰ ਸਮਝਾਉਂਦੇ ਨੇ ਭਾਈ ਤੂੰ ਵੀ ਪਰਮਾਤਮਾ ਨੂੰ ਆਪਣਾ ਜੀਵਨ ਬਣਾ, ਪ੍ਰਾਣ ਪੱਤ ਬਣਾ, ਕਿਉਂਕਿ ਤੂੰ ਆਦਮੀ ਹੈ ਹੀ ਇਸ ਕਰਕੇ ਹੈ ਕਿ ਤੇਰੇ ਪ੍ਰਾਣ ਚੱਲਦੇ ਨੇ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਸਰੀਰ ਦੇ ਬਹੁਤ ਕੁਝ ਪਾਰਟ ਐਸੇ ਨੇ, ਕਈ ਅੰਗ ਸਾਡੇ ਐਸੇ ਨੇ ਰੁਕ ਜਾਣ ਫਿਰ ਚੱਲ ਪੈਂਦੇ ਨੇ, ਪਰ ਜਦੋਂ ਸਵਾਸ ਰੁਕਦੇ ਨੇ ਨਾ ਕਦੇ ਪਤਾ ਕਰਿਓ, ਆਪਾਂ ਸੋਚਦੇ ਸ਼ਾਇਦ ਹਾਰਟ ਸਵਾਸਾਂ ਨਾਲ ਚੱਲਦਾ, ਪਰ ਮੈਂ ਸੁਣ ਵੇਖ ਕੇ ਹੈਰਾਨ ਹਾਂ, ਬ੍ਰੇਨ ਨੂੰ ਆਕਸੀਜਨ ਇਸ ਤੋਂ ਵੀ ਜ਼ਿਆਦਾ ਚਾਹੀਦੀ ਹੈ। ਹਾਰਟ ਕਈ ਵਾਰੀ ਬੰਦ ਹੋ ਜਾਂਦਾ ਹੈ, ਡਾਕਟਰ ਕਰੰਟ ਲਾ ਕੇ ਵੀ ਚਲਾ ਲੈਂਦੇ ਨੇ, ਡਾਕਟਰ ਛਾਤੀ ਦੇ ਉੱਪਰ ਮੁੱਕੀਆਂ ਮਾਰਦੇ ਨੇ, ਅਸੀਂ ਰੋਜ਼ ਵੇਖਦੇ ਹਾਂ, ਕਿਉਂਕਿ ਹਰ ਚੌਥਾ ਬੰਦਾ ਤਾਂ ਹਾਰਟ ਪੇਸ਼ੈਂਟ ਹੈ। ਪਰ ਇਹਦੇ ਨਾਲੋਂ ਵੀ ਖਤਰਨਾਕ ਹੈ ਕਿ ਜੇ ਕਦੇ ਦਿਮਾਗ ਦੀ ਆਕਸੀਜਨ ਰੁਕ ਜਾਏ ਤਾਂ ਸਾਨੂੰ ਪਤਾ ਹੀ ਨਹੀਂ ਕਿ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਪ੍ਰਾਣਾਂ 'ਤੇ ਹੀ ਮਨੁੱਸਰ ਹੈ, ਉਹ ਕੋਠੀਆਂ ਕਾਰਾਂ 'ਤੇ ਮਨੁੱਸਰ ਨਹੀਂ ਹੈ, ਉਹ ਦੁਨੀਆਂ ਦੀ ਅਮੀਰੀ ਧਨ ਦੌਲਤ ਪਦਵੀਆਂ 'ਤੇ ਮਨੁੱਸਰ ਨਹੀਂ ਹੈ। ਇਹ ਤਾਂ ਜੇ ਜ਼ਿੰਦਗੀ ਹੈ ਤਾਂ ਬਾਕੀ ਚੀਜ਼ਾਂ ਹੈਗੀਆਂ ਨੇ ਭਾਈ, ਜੇ ਜ਼ਿੰਦਗੀ ਨਹੀਂ ਹੈ ਤਾਂ ਬਾਕੀ ਚੀਜ਼ਾਂ 'ਤੇ ਬੇਮਾਇਨਾ ਹੈ, ਮਨੁੱਖ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ, ਆਪਣੇ ਆਪ ਇਹ ਸਾਰੇ ਰਿਸ਼ਤੇ ਇਹਨਾਂ ਚੀਜ਼ਾਂ ਨਾਲੋਂ ਮੁੱਕ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਫਿਰ ਸਮਝ ਲੈਣਾ ਕਿ ਜਿਸ ਵਿਅਕਤੀ ਨੇ ਪਰਮਾਤਮਾ ਨੂੰ ਭੁਲਾਇਆ ਉਹ ਅਭਾਗਾ ਹੈ, ਉਹ ਬਦਕਿਸਮਤ ਹੈ। ਹੁਣ ਇਸੇ ਸ਼ਬਦ ਨੂੰ ਅੱਗੇ ਪੜ੍ਹਦੇ ਤੁਰੇ ਜਾਈਏ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਹੈ, ਖਾਏ ਚਲੀਏ ਦੁੱਖ। ਫਿਰ ਸਤਿਗੁਰੂ ਕਹਿੰਦੇ ਨੇ ਸੋ ਕਿਉਂ ਵਿਸਰੈ, ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ, ਉਹ ਕਿਉਂ ਵਿਸਰੇ। ਸਤਿਗੁਰੂ ਨੇ ਇਹਦੇ ਬੜੇ ਪ੍ਰਮਾਣ ਦਿੱਤੇ ਨੇ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਸਾਡੇ 'ਤੇ ਦੁੱਖ ਮੁਸੀਬਤਾਂ ਦੁਸ਼ਮਣ ਇਹ ਕਦੋਂ ਆ ਕੇ ਸਾਨੂੰ ਘੇਰਾ ਪਾਉਂਦੇ ਨੇ, ਜਦੋਂ ਪਰਮਾਤਮਾ ਭੁੱਲਦਾ। ਚੀਤ ਆਵੇ ਤਾਂ ਸੇਵਾ, ਜਦੋਂ ਪਰਮਾਤਮਾ ਚਿੱਤ ਆਉਂਦਾ ਤੇ ਸਾਰੀ ਦੁਨੀਆ ਕੋਈ ਦੁੱਧ ਲਈ ਆਉਂਦਾ, ਕੋਈ ਕੱਪੜੇ ਲਈ ਆਉਂਦਾ, ਕੋਈ ਉਦਾਂ ਹੀ ਖਲੋਤਾ, ਪੁੱਛੋ ਵੀ ਤੂੰ ਕਾਹਦੇ ਲਈ ਖਲੋਤਾ, ਕਹਿੰਦਾ ਜੀ ਮੁੱਠੀ ਚਾਬੀ ਕਰਦੇ ਆ। ਜੇ ਪਰਮਾਤਮਾ ਚਿੱਤ ਆਉਂਦਾ ਤੇ ਲੋਕ ਸੇਵਕ ਬਣ ਕੇ ਆ ਜਾਂਦੇ ਨੇ। ਚੀਤ ਆਵੇ ਤਾਂ ਸੇਵਾ, ਸਤਿਗੁਰੂ ਜੀ ਨੇ ਸਮਝਾਇਆ ਸਾਨੂੰ ਕਿ ਜਦੋਂ ਪਰਮਾਤਮਾ ਸਾਨੂੰ ਭੁੱਲ ਜਾਏਗਾ, ਜਦੋਂ ਅਸੀਂ ਪਰਮਾਤਮਾ ਨੂੰ ਵਿਸਾਰ ਲਵਾਂਗੇ, ਅਬਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ ਬਹੁਤ ਦੁੱਖ ਨਾ ਹੋਈ। ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ ਉਸ ਪ੍ਰਾਣ ਪਤ ਦਾਤੇ ਨੂੰ ਆਪਣੇ ਚੇਤੇ ਵਿੱਚ ਰੱਖ, ਕਦੇ ਵੀ ਤੈਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹ ਪਰਮਾਤਮਾ ਭੁੱਲਣਾ ਨਹੀਂ ਚਾਹੀਦਾ, ਪਰ ਜੇ ਉਹ ਭੁੱਲ ਗਿਆ ਤਾਂ ਇਹ ਸਮਝ ਲੈਣਾ ਕਿ ਤੂੰ ਬਦਕਿਸਮਤ ਇਨਸਾਨ ਹੈ, ਇਹ ਤੇਰੀ ਸਭ ਤੋਂ ਵੱਡੀ ਬਦਕਿਸਮਤੀ, ਇਹ ਬੈਡ ਲੱਕ ਹੈ ਤੇਰੀ ਕਿ ਜਿਸ ਪਰਮਾਤਮਾ ਦੇ ਸਹਾਰੇ ਤੇਰੀ ਜ਼ਿੰਦਗੀ ਹੈ ਅਤੇ ਜ਼ਿੰਦਗੀ ਦੇ ਸਹਾਰੇ ਸ਼ਾਨੋ ਸ਼ੌਕਤ ਹੈ, ਇਹ ਸਭ ਦੁਨੀਆ ਦੇ ਸੁੱਖ ਭੋਗ ਨੇ, ਸਭ ਦੁਨੀਆ ਦੇ ਮਾਣ ਸਨਮਾਨ ਨੇ, ਪਰ ਜੇ ਤੂੰ ਉਸ ਪਰਮਾਤਮਾ ਨੂੰ ਭੁੱਲ ਗਿਆ ਤਾਂ ਫਿਰ ਭਾਈ ਤੂੰ ਦੁਨੀਆ ਦਾ ਸਭ ਤੋਂ ਬਦਕਿਸਮਤ ਇਨਸਾਨ ਅਖਵਾਵੇਂਗਾ। ਹਾਂਜੀ,
ਚਰਨ ਕਮਲ ਜਾ ਕਾ ਮਨ ਰਾਗਿਓ, ਅਮੇ ਸਰੋਵਰ ਪਾਗਾ।
ਪਰ ਇਸ ਤੋਂ ਉਲਟ ਜਿਸ ਵਿਅਕਤੀ ਦਾ ਮਨ ਜਿਹੜਾ, ਕਿਉਂਕਿ ਸਰੀਰ ਰੂਪੀ ਰੱਥ ਨੂੰ ਚਲਾਉਣ ਵਾਲਾ ਘੋੜਾ ਕੇਵਲ ਮਨ ਹੈ, ਮਨ ਕਰਦਾ ਅਸੀਂ ਉੱਠਦੇ ਹਾਂ, ਮਨ ਕਰਦਾ ਅਸੀਂ ਸੌਂ ਜਾਂਦੇ ਹਾਂ, ਮਨ ਕਰਦਾ ਅਸੀਂ ਖਾਂਦੇ ਹਾਂ, ਮਨ ਕਰਦਾ ਕਿਸੇ ਨਾਲ ਬੋਲਦੇ ਹਾਂ, ਮਨ ਕਰਦਾ ਅਸੀਂ ਕਿਸੇ ਨਾਲ ਰੁੱਸ ਜਾਂਦੇ ਹਾਂ। ਤਾਂ ਸਤਿਗੁਰੂ ਪਿਤਾ ਸਮਝਾਉਂਦੇ ਨੇ ਕਿ ਜਦੋਂ ਤੇਰੇ ਜੀਵਨ ਦਾ ਕਰਤਾ ਧਰਤਾ ਮਨ ਹੈ ਤਾਂ ਇਹ ਚੇਤਾ ਰੱਖੀ ਕਿ ਜੇ ਤੇਰਾ ਮਨ ਪ੍ਰਭੂ ਦੇ ਕਮਲ ਰੂਪੀ ਚਰਨਾਂ ਦੇ ਵਿੱਚ ਰਾਗਿਓ, ਰਾਗ ਕਹਿੰਦੇ ਨੇ ਪਿਆਰ ਨੂੰ, ਜਦੋਂ ਉਸ ਪ੍ਰਭੂ ਦੇ ਪਿਆਰ ਵਿੱਚ ਭਰ ਜਾਏਗਾ, ਰੰਗਿਆ ਜਾਏਗਾ ਅਮੇ ਸਰੋਵਰ ਪਾਗਾ, ਤਾਂ ਫਿਰ ਇਹ ਚੇਤਾ ਰੱਖਣਾ ਕਿ ਤੈਨੂੰ ਅੰਮ੍ਰਿਤ ਸਰੋਵਰ ਪ੍ਰਾਪਤ ਹੋ ਗਿਆ। ਅੰਮ੍ਰਿਤ ਕਹਿੰਦੇ ਨੇ ਆਤਮਕ ਜੀਵਨ ਦੇਣ ਵਾਲੇ ਜਲ ਨੂੰ, ਜਿੱਥੋਂ ਸਾਨੂੰ ਆਤਮਕ ਜੀਵਨ ਮਿਲਦਾ। ਜਿਹੜਾ ਸਾਡੇ ਕੋਲ ਅੱਜ ਜੀਵਨ ਹੈ ਨਾ, ਇਹ ਆਤਮਕ ਜੀਵਨ ਨਹੀਂ ਹੈ, ਇਹ ਕੇਵਲ ਸਰੀਰਕ ਜੀਵਨ ਹੈ। ਜਿਹੜੀ ਅੱਜ ਸਾਨੂੰ ਇੱਕ ਦੂਜੇ ਦੀ ਪਹਿਚਾਣ ਉਹ ਇਹੋ ਹੀ ਹੈ, ਅਸੀਂ ਕੀ ਕਹਿੰਦੇ ਹਾਂ ਇਹ ਆਦਮੀ ਮਰ ਗਿਆ, ਅਤੇ ਜਾ ਕੇ ਸਭ ਤੋਂ ਪਹਿਲਾਂ ਉਹਦੀ ਨਬਜ਼ ਵੇਖੀ ਦੀ ਵੀ ਚੱਲਦੀ ਹੈ, ਉਹਦਾ ਦਿਲ ਧੜਕਦਾ, ਉਹਦੇ ਸਰੀਰ ਦੇ ਵਿੱਚ ਕੋਈ ਹਰਕਤ ਹੈਗੀ ਹੈ, ਅਤੇ ਜੇ ਵੇਖੀਏ ਵੀ ਨਹੀਂ ਹੈਗੀ ਤਾਂ ਅਸੀਂ ਕਹਿੰਦੇ ਜੀ ਮਰ ਗਿਆ, ਡਾਕਟਰਾਂ ਦੀ ਵੀ ਰਿਪੋਰਟ ਇਹੋ ਹੀ ਹੈ। ਪਰ ਸਤਿਗੁਰੂ ਜੀ ਨੇ ਮਨੁੱਖ ਨੂੰ ਦੋ ਪ੍ਰਕਾਰ ਦੇ ਜੀਵਨ ਦਾ ਅਧਿਕਾਰੀ ਸਮਝਿਆ, ਇੱਕ ਉਹ ਹੈ ਜਿਹੜਾ ਅਸੀਂ ਸਰੀਰ ਦੀ ਸਤ੍ਹਾ 'ਤੇ ਜਿਉਂਦੇ ਹਾਂ, ਇੱਕ ਹੈ ਜਿਹੜਾ ਅਸੀਂ ਆਪਣੀ ਆਤਮਾ ਦੀ ਸਤ੍ਹਾ 'ਤੇ ਜਿਉਂਦੇ ਹਾਂ। ਅਤੇ ਗੁਰੂ ਆਤਮਕ ਜੀਵਨ ਦਾ ਦਾਤਾ ਹੈ ਭਾਈ, ਕਿ ਜਿੱਥੇ ਬੜੀਆਂ ਵਿਦਵਾਨਾਂ ਨੇ ਸਾਨੂੰ ਕਥਾ ਸੁਣਾ ਦਿੱਤੀਆਂ ਨੇ, ਕਹਿੰਦੇ ਜੇ ਸਰੀਰ ਮਰ ਜਾਏ ਤੇ ਸੰਸਾਰ ਨਹੀਂ ਰੱਖਦਾ। ਇਹ ਵੀ ਚੇਤਾ ਰੱਖਣਾ, ਜੇ ਆਤਮਾ ਮਰ ਜਾਏ ਤੇ ਕਰਤਾਰ ਵੀ ਨਹੀਂ ਰੱਖਦਾ। ਮਰੀ ਆਤਮਾ ਵਾਲੇ ਮਨੁੱਖ ਦਾ ਰੱਬ ਦੇ ਘਰ ਵਿੱਚ ਕੋਈ ਥਾਂ ਨਹੀਂ ਹੈਗਾ, ਜਿਵੇਂ ਮਰੇ ਸਰੀਰ ਵਾਲੇ ਦਾ ਸੰਸਾਰ ਵਿੱਚ ਕੋਈ ਥਾਂ ਨਹੀਂ ਹੈਗਾ। ਤੋ ਇਸ ਕਰਕੇ ਜਿਸ ਮਨੁੱਖ ਨੇ ਆਪਣਾ ਮਨ ਪ੍ਰਭੂ ਦੇ ਕਮਲ ਰੂਪੀ ਚਰਨਾਂ ਨਾਲ ਜੋੜਿਆ, ਉਹਨੂੰ ਤਾਂ ਭਾਈ ਆਤਮਕ ਜੀਵਨ ਦੇਣ ਵਾਲਾ ਮਾਨੋ ਸਰੋਵਰ ਮਿਲ ਗਿਆ, ਕਿਉਂਕਿ ਨਾ ਉਹਦੇ ਵਿੱਚੋਂ ਜਲ ਮੁੱਕੇ ਨਾ ਉਹਦੀ ਕਦੇ ਮੌਤ ਹੋਵੇ। ਹਾਂਜੀ,
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਮਝਾਉਂਦੇ ਨੇ, ਹੇ ਪਰਮਾਤਮਾ, ਜਿਹੜਾ ਤੇਰਾ ਜਨ ਹੈ, ਤੇਰਾ ਸੇਵਕ ਹੈ, ਤੇਰਾ ਭਗਤ ਹੈ, ਤੇਰੀ ਭਗਤੀ ਕਰਨ ਵਾਲਾ, ਜਿਹੜਾ ਤੈਨੂੰ ਮੰਨਣ ਵਾਲਾ ਹੈ, ਉਹ ਰਾਮ ਨਾਮ ਰੰਗ ਜਾਗਾ। ਇੱਥੇ ਰੰਗ ਦਾ ਅਰਥ ਫਿਰ ਪਿਆਰ ਹੈ। ਉਹ ਪਰਮਾਤਮਾ ਤੇਰੇ ਰਾਮ ਦੇ ਨਾਮ ਦੇ ਪਿਆਰ ਵਿੱਚ ਉਹ ਹਮੇਸ਼ਾ ਜਾਗਦਾ, ਉਹ ਕਦੇ ਸੌਂਦਾ ਨਹੀਂ ਹੈ। ਉਹਦੇ ਤੇ ਅਵਿਦਿਆ ਦੀ, ਅਗਿਆਨਤਾ ਦੀ ਨੀਂਦਰ ਕਦੇ ਵੀ ਨਹੀਂ ਆਉਂਦੀ। ਹਾਂਜੀ,
ਆਲਸ ਚੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ।
ਹੁਣ ਉਹਦੇ ਜੀਵਨ ਦੇ ਵਿੱਚ ਚੰਗਿਆਈਆਂ ਦੇ ਪ੍ਰਤੀ ਕਦੇ ਆਲਸ ਆਉਂਦਾ ਹੀ ਨਹੀਂ। ਹੁਣ ਸਾਡੀ ਹਾਲਤ ਕੁਝ ਹੋਰ ਹੈ। ਜੇ ਕਿਸੇ ਨੂੰ ਕਹੀਏ ਵੀ ਗੁਰਦੁਆਰੇ ਚੱਲੀਏ, ਕਹਿੰਦਾ ਕੱਲ੍ਹ ਚੱਲਾਂਗੇ। ਕੋਈ ਹੋਰ ਧਰਮ ਕਰਮ ਦੀ ਗੱਲ ਕਰੀਏ, ਕਹਿੰਦਾ ਫਿਰ ਕਰਾਂਗੇ। ਹੁਣ ਉਹਨੂੰ ਪੁੱਛੋ ਵੀ ਫਿਲਮ ਵੇਖਣ ਚੱਲੀਏ, ਕਹਿੰਦਾ ਟਿਕਟਾਂ ਮੰਗਾ ਲਾ, ਹੁਣ ਆਵੇਗੇ ਤੇ ਉੱਥੋਂ ਮੁੜਨਾ ਪੈ ਜਾਏ। ਬਾਕੀ ਹਰ ਗੱਲ ਦੇ ਪ੍ਰਤੀ ਸਤਿਗੁਰੂ ਨੇ ਬਾਣੀ 'ਚ ਲਿਖਿਆ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੁਰੇ ਕੰਮ ਲਈ ਹਮੇਸ਼ਾ ਹੀ ਇਹ ਸ਼ੇਰ ਵਰਗਾ ਤਿਆਰ ਬਰ ਤਿਆਰ ਹੈ ਭਾਈ, ਚੰਗੇ ਕੰਮ ਦੇ ਲਈ ਇਹ ਹਮੇਸ਼ਾ ਹੀ ਅਵੇਸਲ ਹੈ। ਸਤਿਗੁਰੂ ਪਿਤਾ ਮਹਾਰਾਜ ਨੇ ਇਹ ਗੱਲ ਸਾਨੂੰ ਬਾਣੀ ਵਿੱਚ ਬਾਰ ਬਾਰ ਸਮਝਾਈ ਹੈ ਕਿ ਬੁਰੇ ਕੰਮ ਕਹੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਨਾਮ ਦੀ ਗੱਲ ਆਈ, ਕਹਿੰਦਾ ਥੋੜ੍ਹਾ ਜਿਹਾ ਹੋਰ ਸੌ ਲੈਣ ਦੇ ਭਾਈ। ਜਦੋਂ ਬੁਰੇ ਕੰਮ ਦੀ ਗੱਲ ਆਈ, ਕਹਿੰਦਾ ਮੈਂ ਕਿਤੇ ਲੇਟ ਹੀ ਨਾ ਹੋ ਜਾਵਾਂ। ਪਰ ਜਦੋਂ ਪਰਮਾਤਮਾ ਦੇ ਰਾਮ ਦੇ ਨਾਮ ਦੇ ਵਿੱਚ ਇਹ ਮਨ ਜਾਗਦਾ ਹੈ, ਕਿਉਂਕਿ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਹੁਣ ਜਿੱਥੇ ਜਾਗਣ ਦੀ ਲੋੜ ਹੁੰਦੀ ਉੱਥੇ ਸਾਨੂੰ ਊਂਘਾਂ ਆਉਂਦੀਆਂ ਨੇ, ਅਤੇ ਜਿੱਥੇ ਸੌਣ ਦੀ ਲੋੜ ਹੁੰਦੀ ਹੈ ਉੱਥੇ ਨਿੰਦਿਆ ਚੁਗਲੀ ਦਾ ਰਸ ਹੀ ਇੰਨਾ ਹੁੰਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਰਾਤ ਦੇ 12 ਕਦੋਂ ਵੱਜ ਗਏ, ਰਾਤ ਦੇ 2 ਕਦੋਂ ਵੱਜ ਗਏ। ਪਰ ਜਿਹੜੇ ਪਰਮਾਤਮਾ ਦੇ ਰਾਮ ਦੇ ਨਾਮ ਦੇ ਵਿੱਚ ਜਾਗਦੇ ਨੇ ਭਾਈ, ਫਿਰ ਇਹ ਵੀ ਚੇਤਾ ਰੱਖਣਾ ਉਹ ਕਦੇ ਆਲਕ ਨਹੀਂ ਕਰਦੇ, ਉਹ ਸ਼ੁਭ ਕਰਮ ਦੇ ਵਾਸਤੇ ਕਦੇ ਵੀ ਲੇਜੀ ਨਹੀਂ ਹੁੰਦੇ। ਉਹਨਾਂ ਨੂੰ ਸਤਿਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਹੈ ਕਿ ਬਲੰਬ ਪਾਪੰ ਨਹਿ ਬਲੰਬ ਧਰਮੰ। ਪਾਪ ਕਰਨ ਲੱਗਿਆਂ ਦੇਰੀ ਕਰੀ, ਪਰ ਪੁੰਨ ਕਰਨ ਲੱਗਿਆਂ ਦੇਰੀ ਨਾ ਕਰੀ। ਉਹ ਨਾ ਹੋਵੇ ਤੇਰੀ ਸੇਵਾ ਕੋਈ ਹੋਰ ਲੈ ਜਾਏ। ਇਹਦੇ ਲਈ ਤੈਨੂੰ ਲਾਲਚ ਹੋਣਾ ਚਾਹੀਦਾ, ਇਹਦੇ ਵਾਸਤੇ ਤੇਰੇ ਮਨ ਵਿੱਚ ਉੱਦਮ ਹੋਣਾ ਚਾਹੀਦਾ, ਇਹਦੇ ਵਾਸਤੇ ਤੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ। ਤਾਂ ਸਤਿਗੁਰੂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਨੇ ਕਿ ਆਲਸ ਸ਼ੀਜ ਗਿਆ, ਉਹਦੇ ਜੀਵਨ ਦਾ ਆਲਸ ਮੁੱਕ ਗਿਆ ਭਾਈ। ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ, ਉਹਦਾ ਉਸ ਸੱਚੇ ਪਿਆਰ ਵਾਲੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਨ ਜੁੜ ਜਾਂਦਾ ਜਿਹੜਾ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਜਾਗਦਾ। ਹਾਂਜੀ,
ਰਹਾਓ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ।
ਗੁਰੂ ਅਰਜਨ ਦੇਵ ਪਿਤਾ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਅਵਸਥਾ ਇਹ ਬਣ ਗਈ, ਮਨ ਸੁਚੇਤ ਹੋ ਗਿਆ, ਆਲਸ ਮੁੱਕ ਗਿਆ, ਤਾਂ ਹੁਣ ਕੀ ਹੈ, ਜੈ ਜੈ ਪੇਖੋ ਤਹ ਨਰਾਇਣ, ਜੈ ਜੈ ਪੇਖੋ ਤਹ ਹਜੂਰ ਦੂਰ ਕਤੋਂ ਨਾ ਜਾਈ। ਹੁਣ ਮੈਂ ਜਿਸ ਪਾਸੇ ਵੇਖਦਾ ਮੈਨੂੰ ਪਰਮਾਤਮਾ ਹੀ ਨਜ਼ਰ ਆਉਂਦਾ। ਹੁਣ ਸਰੀਰ ਦੀ ਸਤਾ 'ਤੇ ਮਨੁੱਖ ਆਪਣੇ ਸਰੀਰ ਦਾ ਮਾਣ ਕਰਕੇ ਵੀ ਲੋਕਾਂ ਨੂੰ ਪੁੱਛਦਾ ਵੀ ਦੱਸੋ ਵੀ ਨੇੜੇ ਕੌਣ ਹੈ, ਰੱਬ ਹੈ, ਕਿ ਦੁਨੀਆ ਦੀ ਤਾਕਤ ਹੈ। ਅਸੀਂ ਕਹਿੰਦੇ ਜੀ ਦੁਨੀਆ ਦੀ ਤਾਕਤ ਹੈ, ਰੱਬ ਕਿਹਨੇ ਵੇਖਿਆ। ਪਰ ਧਰਮ ਦੀ ਦੁਨੀਆ ਦੇ ਵਿੱਚ ਆ ਕੇ ਫਿਰ ਮਨੁੱਖ ਭਗਤ ਪ੍ਰਹਿਲਾਦ ਵਰਗਾ ਬਣਦਾ। ਇਹ ਬੜਾ ਸੋਹਣਾ ਉਪਦੇਸ਼ ਸੀ ਸਾਨੂੰ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਇਹਦੇ ਅਰਥ ਮੇਰੇ ਵਰਗਿਆਂ ਨੇ ਕੀ ਕੱਢੇ? ਗਿਆਨੀ ਜੀ ਉਹਨਾਂ ਨੇ ਕਿਰਪਾਨ ਪਾਈ ਸੀ, ਉਹਨਾਂ ਨੇ ਕਛਹਿਰਾ ਪਾਇਆ ਸੀ, ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਹੁਜਤ ਹੈ ਨਾ, ਪਰ ਇਹਦੇ ਅਰਥ ਇਹ ਹੈ ਹੀ ਨਹੀਂ। ਇਹਦੇ ਅਰਥ ਇਹ ਸੀ ਕਿ ਭਾਈ ਜੇ ਪਰਮੇਸ਼ੁਰ ਦਾ ਸਿਮਰਨ ਕਰਨਾ ਹੈ ਤਾਂ ਭਗਤ ਪ੍ਰਹਿਲਾਦ ਵਾਂਗੂ ਕਰੋ। ਤੁਹਾਡੇ ਸਾਹਮਣੇ ਤੁਹਾਡਾ ਬਾਪ ਖਲੋਤਾ ਹੋਵੇ ਤਲਵਾਰ ਲੈ ਕੇ, ਵੀ ਹੁਣ ਕਹਿ ਰਾਮ ਵੇਖ ਮੈਂ ਤੇਰੇ ਦੋ ਟੁਕੜੇ ਕਰਦਾ, ਤਾਂ ਤੁਸੀਂ ਫਿਰ ਵੀ ਕਹੋ ਕਿ ਜਲੇ ਹਰੀ ਥਲੇ ਹਰੀ। ਤੁਸੀਂ ਭਗਤ ਧਰੂ ਵਾਂਗੂ ਨਾਮ ਜਪੋ ਕਿ ਤੁਹਾਡਾ ਬਾਪ ਕਹੇ ਕਿ ਪੁੱਤਰ ਨਾ ਭਗਤੀ ਕਰ, ਨਾ ਬੰਦਗੀ ਕਰ, ਮੈਂ ਤੈਨੂੰ ਦੁਨੀਆ ਦਾ ਰਾਜ ਦਿੰਦਾ, ਤੇ ਤੁਸੀਂ ਕਹੋ ਨਹੀਂ ਬਾਪੂ ਇਹ ਨਹੀਂ ਚਾਹੀਦਾ, ਮੈਂ ਤਾਂ ਪਰਮਾਤਮਾ ਦੀ ਭਗਤੀ ਕਰਨੀ ਹੈ। ਅਰਥ ਇਹ ਸੀ ਇਹਦੇ ਕਿ ਕੋਈ ਡਰ ਤੇ ਕੋਈ ਲਾਲਚ, ਬਸ ਦੋ ਅੱਖਰ ਸਮਝ ਲੈਣਾ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਦੀ ਜ਼ਿੰਦਗੀ ਵਿੱਚ ਲਾਲਚ ਦਿੱਤੇ ਜਾਂਦੇ ਸੀ, ਪ੍ਰਹਿਲਾਦ ਦੀ ਜ਼ਿੰਦਗੀ ਵਿੱਚ ਡਰ ਦਿੱਤੇ ਜਾਂਦੇ ਸੀ। ਪਰ ਅੱਜ ਤੇ ਮਾਂ ਬਾਪ ਹੱਥ ਜੋੜਦਾ ਫਿਰਦਾ ਵੀ ਪੁੱਤਰ ਕਿਤੇ ਗੁਰਦੁਆਰੇ ਮੱਥਾ ਹੀ ਟੇਕ ਗਿਆ। ਮੈਂ ਤਾਂ ਐਸੇ ਮਾਂ ਬਾਪ ਵੀ ਅੱਜ ਵੇਖੇ ਨੇ ਜਿਹੜੇ ਕਹਿੰਦੇ ਪੁੱਤਰ ਤੂੰ ਆਹ ਬਾਣੀ ਚੇਤੇ ਕਰ ਲੈ, ਤੂੰ ਜੋ ਕਹੇਗਾ ਮੈਂ ਤੈਨੂੰ ਲੈ ਦਿਆਂਗਾ, ਤੈਨੂੰ ਸਕੂਟਰ ਲੈ ਦਿਆਂਗਾ, ਮੋਟਰਸਾਈਕਲ ਲੈ ਦਿਆਂਗਾ, ਲੈਪਟੋਪ ਲੈ ਦਿਆਂਗਾ, ਤੂੰ ਪੁੱਤਰ ਮੈਨੂੰ ਜਾਪ ਸਾਹਿਬ ਚੇਤੇ ਕਰਕੇ ਸੁਣਾ ਦੇ। ਭਾਵ ਇਹ ਸੀ ਕਿ ਕੋਈ ਡਰ ਕੋਈ ਲਾਲਚ ਸਾਨੂੰ ਪਰਮਾਤਮਾ ਦੀ ਭਗਤੀ ਤੋਂ ਨਾ ਤੋੜੇ ਭਾਈ। ਅਤੇ ਜਦੋਂ ਪਰਮਾਤਮਾ ਦੀ ਅਸੀਂ ਪ੍ਰੇਮਾ ਭਗਤੀ ਵਿੱਚ ਭਰਾਂਗੇ, ਇਹ ਆਤਮਕ ਸਤਾ 'ਤੇ ਜਾ ਕੇ ਜੀਵਾਂਗੇ ਅਤੇ ਹਰ ਥਾਂ 'ਤੇ ਤੁਹਾਨੂੰ ਰੱਬ ਨਜ਼ਰ ਆਏਗਾ। ਕਿਵੇਂ ਆਵੇਗਾ? ਸਤਿਗੁਰੂ ਕਹਿੰਦੇ ਸਗਲ ਘਟਾ ਮੈਂ ਧਾਗਾ, ਜਿਵੇਂ ਮੋਤੀਆਂ ਦੇ ਵਿੱਚ ਧਾਗਾ ਹੋਵੇ ਤਾਂ ਮਾਲਾ ਬਣ ਜਾਂਦੀ ਹੈ। ਸਾਨੂੰ ਮੋਤੀ ਨਜ਼ਰ ਆਉਂਦੇ ਨੇ, ਪਰ ਸਤਿਗੁਰੂ ਜੀ ਨੂੰ ਉਹਦੇ ਵਿਚਲਾ ਤਾਗਾ ਨਜ਼ਰ ਆਉਂਦਾ ਜਿਹਨੇ ਉਹਨਾਂ ਮੋਤੀਆਂ ਦੀ ਮਾਲਾ ਬਣਾਈ ਹੈ। ਇਹ ਸਾਰੇ ਸੰਸਾਰ ਦੀ ਇੱਕ ਮਾਲਾ ਹੈ ਭਾਈ। ਇੱਥੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਸਾਨੂੰ ਤੇ ਬੜੀ ਮਾੜੀ ਹਾਲਤ ਹੈ। ਹੁਣ ਤੇ ਤੁਸੀਂ ਕਿਸੇ ਨੂੰ ਫਤਿਹ ਵੀ ਬੁਲਾਓ ਤੇ ਸੋਚਣਾ ਪੈਂਦਾ ਵੀ ਅਗਲਾ ਲੈ ਲਵੇਗਾ, ਕਿਤੇ ਨਾ ਕਵੇ ਵੀ ਤੂੰ ਕਿਹੜਾ ਸਾਡੇ ਜਥੇ ਦਾ ਅੰਮ੍ਰਿਤ ਛਕਿਆ। ਅੱਜ ਹਾਲਾਤ ਇਹ ਬਣ ਚੁੱਕੇ ਨੇ। ਕਿੱਥੇ ਦੁਨੀਆ ਨੂੰ ਇਸ ਨਜ਼ਰ ਨਾਲ ਤੁਸੀਂ ਵੇਖਣਾ ਸੀ? ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ। ਇਹ ਦ੍ਰਿਸ਼ਟੀ ਕਿਹਦੀ ਹੈ? ਇਹ ਤਾਂ ਭਾਈ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ, ਤੁਹਾਡੀ ਮੇਰੀ ਤਾਂ ਨਹੀਂ ਹੈਗੀ। ਅਸੀਂ ਤਾਂ ਬਹੁਤ ਥੱਲੇ ਆ ਗਏ, ਬਹੁਤ ਨੀਵੇਂ ਚਲੇ ਗਏ ਸੀ। ਅਸੀਂ ਮਨੁੱਖਤਾ ਮਾਨਵਤਾ ਦੇ ਵਿੱਚ ਰੱਬ ਵੇਖਣਾ ਸੀ। ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਭਾਈ ਮੈਨੂੰ ਹੁਣ ਮੈਂ ਜਿੱਧਰ ਵੀ ਵੇਖਦਾ ਮੈਨੂੰ ਰੱਬ ਨਜ਼ਰ ਆਉਂਦਾ। ਮੈਂ ਗੱਲ ਕਵਾਂ ਤੇ ਝਿਜਕ ਕੋਈ ਗੁੱਸਾ ਨਾ ਕਰਨਾ, ਨਾ ਮੈਨੂੰ ਕਦੇ ਝਿਜਕ ਹੁੰਦੀ ਹੈ ਕਿ ਅੱਜ ਦਾ ਮਨੁੱਖ ਉਸਨੂੰ ਤਾਂ ਬੁੱਢੇ ਮਾਂ ਬਾਪ ਦੇ ਵਿੱਚ ਵੀ ਰੱਬ ਨਜ਼ਰ ਨਹੀਂ ਆਉਂਦਾ। ਗੱਲਾਂ ਕਰਦੇ ਭਗਤ ਕਬੀਰ ਦੀਆਂ ਕਿ ਉਹਦੇ ਘਰੋਂ ਕੁੱਤਾ ਸੁੱਕੀ ਰੋਟੀ ਮੂੰਹ ਵਿੱਚ ਲੈ ਕੇ ਭੱਜ ਗਿਆ, ਅਤੇ ਮਗਰ ਕਬੀਰ ਜੀ ਘਿਓ ਦਾ ਕੁੱਜਾ ਲੈ ਕੇ ਭੱਜੇ ਵੀ ਭਲਿਆ ਮਾਨਸਾ ਸੁੱਕੀ ਕਿਵੇਂ ਖਾਵੇਂਗਾ। ਕਿਹੜੇ ਮੂੰਹ ਨਾਲ ਇਹ ਸਾਖੀਆਂ ਆਪਾਂ ਸੁਣਾਉਂਦੇ ਹਾਂ ਅਤੇ ਸੁਣਦੇ ਹਾਂ ਭਾਈ? ਜਿਹਨੂੰ ਬਾਪ ਦੇ ਵਿੱਚ ਰੱਬ ਨਜ਼ਰ ਨਾ ਆਵੇ, ਮਾਂ ਵਿੱਚ ਰੱਬ ਨਜ਼ਰ ਨਾ ਆਵੇ, ਤੁਸੀਂ ਕਹੋਗੇ ਅੱਜ ਉਹਨੂੰ ਕੁੱਤੇ 'ਚ ਰੱਬ ਨਜ਼ਰ ਆਏਗਾ? ਇਹ ਦੂਰ ਦੀਆਂ ਗੱਲਾਂ ਨੇ। ਉਹ ਨਮਸਕਾਰ ਹੈ ਉਹਨਾਂ ਭਗਤਾਂ ਨੂੰ ਕਿ ਜਿਨ੍ਹਾਂ ਨੇ ਇਸ ਦ੍ਰਿਸ਼ਟੀ ਨੂੰ ਪ੍ਰਾਪਤ ਕੀਤਾ ਸੀ ਕਿ ਉਹਨਾਂ ਨੂੰ ਹਰ ਜੀਵ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਸੀ। ਹਾਂਜੀ।
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਜਿਸ ਨੇ ਇਹ ਨਾਮ ਜਲ ਪੀਤਾ ਹੈ ਭਾਈ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਉਹਦੇ ਜੀਵਨ ਵਿੱਚ ਆ ਜਿਹੜੇ ਮੋਹ ਪਿਆਰ ਦੇ ਜਿਹੜੇ ਫੰਦੇ ਨੇ ਉਹ ਬੜੀ ਸੌਖੇ ਤਿਆਗ ਦਿੰਦਾ, ਉਹਨੂੰ ਕੋਈ ਦਿੱਕਤ ਨਹੀਂ ਹੁੰਦੀ। ਉਹਦਾ ਜੀਵਨ ਕਿੱਦਾਂ ਦਾ ਬਣਦਾ? ਉਹਦਾ ਜੀਵਨ ਬਣਦਾ ਕਮਲ ਫੁੱਲ ਵਰਗਾ, ਉਹ ਚਿੱਕੜ 'ਚ ਵੀ ਖਿੜਿਆ ਰਹਿੰਦਾ। ਉਹਦਾ ਜੀਵਨ ਬਣ ਜਾਂਦਾ ਮੁਰਗਾਬੀ ਵਰਗਾ, ਉਹ ਜਦੋਂ ਸਵੇਰੇ ਉੱਠ ਕੇ ਧਰਮਸ਼ਾਲਾ ਦੀ ਸੁਰਤ ਕਰਦਾ ਅਤੇ ਸਵਾਲ ਇਹ ਨਹੀਂ ਹੁੰਦਾ ਕਿ ਉਹਦੇ ਘਰ ਦਾ ਪਸਾਰਾ ਅਤੇ ਖਲਾਰਾ ਕਿੰਨਾ। ਪਰ ਅੱਜ ਉਹਨਾਂ ਨੂੰ ਕੀ ਕਹੀਏ ਜਿਨ੍ਹਾਂ ਨੂੰ ਕਦੇ ਇਹ ਕਹਿੰਦਿਆਂ ਸੁਣੀਦਾ ਕਿ ਜੇ ਕੋਈ ਕਹੇ ਕਿ ਭਾਈ ਸਾਹਿਬ ਗੁਰਦੁਆਰੇ ਆਇਆ ਕਰੋ, ਕਹਿੰਦੇ ਗਿਆਨੀ ਜੀ ਵਿਹਲੇ ਥੋੜ੍ਹੇ ਆ, ਅਤੇ ਪੁੱਛੋ ਵੀ ਗੁਰਦੁਆਰਾ ਵਿਹਲਿਆਂ ਦੀ ਥਾਂ ਹੈ? ਚੰਗੇ ਅਰਥ ਕੱਢਦਾ ਬਈ ਤੂੰ ਗੁਰਦੁਆਰਾ ਤਾਂ ਕਿਸੇ ਭਾਗਾਂ ਵਾਲੇ ਨੂੰ ਮਿਲਦਾ ਭਾਈ, ਇਹ ਤਾਂ ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭਰਮ ਚੋਟਾਂ ਖਾਵੇਂ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਤੂੰ ਬਦਕਿਸਮਤ ਹੈ ਕਿ ਤੈਨੂੰ ਗੁਰਦੁਆਰਾ ਵਿਹਲਿਆਂ ਦੀ ਥਾਂ ਨਜ਼ਰ ਆਉਂਦਾ। ਜਿੱਦਣ ਤੂੰ ਵੀ ਖੁਸ਼ਕਿਸਮਤ ਹੋਵੇਂਗਾ, ਤੂੰ ਕੋਸੇਂਗਾ ਕਿ ਅੱਜ ਗਿਆਨੀ ਜੀ ਨੌਕਰ ਨਹੀਂ ਆਇਆ, ਬੱਚਿਆਂ ਨੂੰ ਸਕੂਲ ਛੱਡਣ ਜਾਣਾ ਪਿਆ, ਅਤੇ ਅੱਜ ਮੈਂ ਗੁਰਦੁਆਰੇ ਸੰਗਤ ਤੋਂ ਰਹਿ ਗਿਆ। ਬੱਚਿਆਂ ਨੂੰ ਛੱਡਣਾ ਇਹ ਵੀ ਡਿਊਟੀ ਹੈ, ਪਰ ਜੇ ਸਤਿਗੁਰੂ ਨੇ ਤੁਹਾਨੂੰ ਨੌਕਰ ਚਾਕਰ ਬਖਸ਼ੇ ਨੇ ਤਾਂ ਫਿਰ ਤਾਂ ਭਾਈ ਸਗੋਂ ਹੋਰ ਵਾਹਿਗੁਰੂ ਵਾਲੇ ਪਾਸੇ ਜ਼ਿਆਦਾ ਜਾਣਾ ਚਾਹੀਦਾ। ਸੋ ਇੰਨੇ ਕੁ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਬਹੁਤ ਵੱਡੇ ਦਿਨ ਇਸ ਮਹੀਨੇ ਵਿੱਚ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਸ਼੍ਰੋਮਣੀ ਭਗਤ ਭਗਤ ਧੰਨਾ ਜੀ ਦਾ 600 ਸਾਲਾ ਪਵਿੱਤਰ ਜਨਮ ਦਿਹਾੜਾ, ਉਹਨਾਂ ਦੀ ਜਨਮ ਦੀ ਸ਼ਤਾਬਦੀ ਹੈ, 6ਵੀਂ ਸ਼ਤਾਬਦੀ ਦਾ ਇਹ ਪੁਰਬ, ਜੋ ਨਗਰ ਹੈ ਧੂੰਆਂ ਕਲਾਂ, ਜ਼ਿਲ੍ਹਾ ਹੈ ਟੌਂਗ, ਪ੍ਰਾਂਤ ਹੈ ਰਾਜਸਥਾਨ, ਉੱਥੇ 11, 12, 13 ਮਾਰਚ ਨੂੰ ਬੜੇ ਚਾਅ ਉਮਾ ਸ਼ਰਧਾ ਸਤਿਕਾਰ ਭਾਵ ਭਾਵਨੀ ਨਾਲ ਮਨਾਇਆ ਜਾ ਰਿਹਾ ਹੈ। ਉੱਥੋਂ ਵਾਸਤੇ ਵੀ ਆਪ ਸੰਗਤ ਨੂੰ ਬੇਨਤੀ ਹੈ ਭਾਈ। ਔਰ ਦਿੱਲੀ ਫਤਿਹ ਦਿਵਸ ਕਦੇ ਬਾਬਾ ਬਘੇਲ ਸਿੰਘ ਜੀ ਨੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ, ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ, ਉਸ ਵਕਤ ਦੇ ਮੁੱਖ ਜਰਨੈਲਾਂ ਨੇ ਦਿੱਲੀ ਫਤਿਹ ਕੀਤੀ ਸੀ, ਲਾਲ ਕਿਲ੍ਹੇ ਦੇ ਉੱਪਰ ਕੇਸਰੀ ਨਿਸ਼ਾਨ ਝੁਲਾਏ ਸਨ। ਆ 2 ਸਾਲਾਂ ਤੋਂ ਪਹਿਲਾਂ ਆਪ ਜੀ ਵੀ ਸ਼ਾਇਦ ਸੋਚਦੇ ਹੋਵੋਗੇ ਕਿ ਕਦੇ ਇਹ ਲਾਲ ਕਿਲ੍ਹਾ ਮੁਗਲਾਂ ਦਾ ਸੀ, ਹੁਣ ਹਿੰਦੁਸਤਾਨ ਦੀ ਸਰਕਾਰ ਦਾ ਹੈ। ਪਰ ਕਿੱਡੇ ਵੱਡੇ ਮਾਣ ਦੀ ਗੱਲ ਹੈ ਕਿ ਮੁਗਲ ਰਾਜ ਦੀ ਜਿਹੜੀ ਸਲਤਨਤ ਸੀ ਉਹਦੀ ਜੜ ਖਾਲਸੇ ਨੇ ਪੁੱਟੀ ਸੀ। ਔਰ ਇਸ ਗੱਲ ਵਿੱਚ ਕੋਈ ਅਤਕਥਨੀ ਨਹੀਂ ਕਿ ਸ਼ਾਇਦ ਕਦੇ ਲਾਲ ਕਿਲ੍ਹੇ ਦੇ ਉੱਪਰ ਕੇਸਰੀ ਨਿਸ਼ਾਨ ਨਾ ਝੁਲਦਾ ਅਤੇ ਸ਼ਾਇਦ ਅੱਜ ਤਿਰੰਗਾ ਵੀ ਨਾ ਝੁਲਦਾ। ਸੋ ਉਹ ਕੌਮ ਦਾ ਮਾਣ ਮੱਤਾ ਦੇਣ ਹੈ 12 ਅਤੇ 13 ਮਾਰਚ। ਬੜੇ ਸ਼ਾਨੋ ਸ਼ੌਕਤ ਦੇ ਨਾਲ ਪਿਛਲੇ 2 ਸਾਲਾਂ ਤੋਂ ਇਹ ਮਨਾਇਆ ਜਾ ਰਿਹਾ ਹੈ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਕਿ ਸ਼੍ਰੋਮਣੀ ਭਗਤ ਭਗਤ ਧੰਨਾ ਜੀ ਦੇ ਇਸ ਪਾਵਨ ਪੁਰਬ ਨੂੰ ਵੀ ਮਨਾਉਣ ਵਾਸਤੇ, ਔਰ ਦਿੱਲੀ ਫਤਿਹ ਦਿਵਸ ਦਾ ਜਿਹੜਾ ਸਾਡਾ ਕੌਮੀ ਮਾਣ ਮੱਤਾ ਦੇਣ ਹੈ ਇਸ ਨੂੰ ਮਨਾਉਣ ਵਾਸਤੇ ਆਪਾਂ ਸਮਾਂ ਕੱਢੀਏ। ਇੰਨੇ ਕੁ ਸ਼ਬਦਾਂ ਨਾਲ ਮੇਰੀਆਂ ਭੁੱਲਾਂ ਬਖਸ਼ ਦੇਣੀਆਂ ਜੀ, ਮੈਂ ਖਿਮਾ ਦਾ ਜਾਚਕ ਹਾਂ। ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਆਓ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਦੇ ਇੱਕ ਵਾਰੀ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ ਜੀ।
ਜਹ ਜਹ ਪੇਖੋ ਤਹ ਨਾਰਾਇਣ ਸਗਲ
ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।